ਧੰਨ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਜੋ ਪਾਵਨ ਸ਼ਬਦ ਕੱਲ੍ਹ ਬਖਸ਼ਿਸ਼ ਕੀਤਾ ਸੀ, ਜਿਸ ਦੇ ਪੰਜ ਭਾਵ ਅਰਥ ਆਪਾਂ ਸ਼ਰਵਣ ਕੀਤੇ ਹਨ, ਸੋ ਛੇਵਾਂ ਅਰਥ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਕਿਉਂਕਿ 28 ਪ੍ਰਸ਼ਨਾਂ ਦੇ ਇਹ ਇੱਕੋ ਹੀ ਉੱਤਰ ਹੈ ਸਾਰੇ ਸ਼ਬਦ ਵਿੱਚ, ਸੋ ਜਿਸ ਦੇ ਵਿੱਚ 16 ਕੁ ਦੇ ਕਰੀਬ ਅਰਥ ਹਨ ਜਿਨ੍ਹਾਂ ਦੀ ਵਿਚਾਰ ਕਰਾਂਗੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਗਿਆਸੂ ਨੇ ਜਦੋਂ ਬੇਨਤੀ ਕੀਤੀ ਗੁਰਸਿੱਖ ਨੇ, ਜੀਵਤ ਭਾਅ ਤੋਂ ਜੀਵ ਕਿਵੇਂ ਮਰੇ, ਆਪਣੇ ਆਪ ਨੂੰ ਜਿਹੜਾ ਜੀਵ ਸਮਝਦਾ ਇਹ ਹਾਂ ਹਾਂ ਕਰਦਾ ਹੈ, ਆਪਣੇ ਆਪ ਨੂੰ ਸਰੀਰ ਸਮਝਦਾ, ਮੇਰੀ ਕੋਈ ਜਾਤ ਗੋਤ ਅਹੁਦਾ ਵਡਿਆਈ, ਇਹ ਮੇਰਾ ਸਰੀਰ, ਮੇਰੀਆਂ ਇੰਦਰੀਆਂ, ਮਨ ਬੁੱਧ ਚਿੱਤ ਅਹੰਕਾਰ, ਇਸ ਭਾਵ ਤੋਂ ਕਿਵੇਂ ਮਰੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨ ਦਾ ਜਿਹੜਾ ਮਾਰਨਾ ਹੈ ਇਹੀ ਜੀਵਤ ਭਾਅ ਤੋਂ ਮਰਨਾ ਹੁੰਦਾ। ਸੋ ਮਨ ਕੈਸਾ ਹੈ, ਇਹਦਾ ਸਰੂਪ ਕੀ ਹੈ, ਜਦੋਂ ਸਾਨੂੰ ਇਹਦਾ ਸਰੂਪ ਪਤਾ ਲੱਗੇਗਾ ਫਿਰ ਹੀ ਅਸੀਂ ਇਸ ਮਨ ਨੂੰ ਮਾਰ ਸਕਦੇ। ਮਹਾਰਾਜ ਜੀ ਫਰਮਾਉਂਦੇ ਨੇ ਅੱਖੀਂ ਬਾਝੋਂ ਵੇਖਣਾ, ਇਹ ਮਨ ਦਾ ਐਸਾ ਸਰੂਪ ਹੈ ਨਿਰਗੁਣ ਬ੍ਰਹਮ ਦੀ ਤਰ੍ਹਾਂ ਕਿ ਮਨ ਅੱਖੀਆਂ ਤੋਂ ਬਿਨਾਂ ਹੀ ਦੇਖ ਰਿਹਾ ਹੈ। ਭਾਵੇਂ ਅੱਖਾਂ ਬੰਦ ਵੀ ਹੋਣ ਤਾਂ ਵੀ ਆਪਾਂ ਦੇਖ ਲੈਂਦੇ ਹਾਂ, ਅੰਦਾਜ਼ਾ ਲਾ ਲੈਂਦੇ ਹਾਂ, ਮਨ ਦੇਖਦਾ ਹੈ। ਵਿਣ ਕੰਨਾਂ ਸੁਣਨਾ, ਇਹ ਮਨ ਕੰਨਾਂ ਤੋਂ ਬਿਨਾਂ ਹੀ ਸੁਣਦਾ ਕਰਦਾ, ਕਿਉਂਕਿ ਇਹਦੇ ਅੰਦਰ ਸ਼ਕਤੀ ਹੀ ਇੰਨੀ ਹੈ ਮਨ ਦੇ ਅੰਦਰ। ਇਹ ਵੀ ਇੱਕ ਅਵਸਥਾ ਵੀ ਬਣ ਜਾਂਦੀ ਹੈ ਜਦੋਂ ਰਿੱਧੀਆਂ ਸਿੱਧੀਆਂ ਤੱਕ ਪਹੁੰਚ ਜਾਂਦਾ, ਉਸ ਤੋਂ ਉੱਤੇ ਜਦੋਂ ਬ੍ਰਹਮ ਗਿਆਨ ਤੱਕ ਚੱਲਿਆ ਜਾਂਦਾ ਉਦੋਂ ਵੀ ਇਹੀ ਅਵਸਥਾ ਬਣਦੀ ਹੈ। ਸਧਾਰਨ ਜੀਵ ਦੀ ਇਹੀ ਅਵਸਥਾ 1% ਤੋਂ ਲੈ ਕੇ 5 ਤੱਕ, ਰਿੱਧੀਆਂ ਸਿੱਧੀਆਂ ਵਿੱਚ ਇਹ ਅਵਸਥਾ 50% ਤੱਕ ਚਲੀ ਜਾਂਦੀ, ਬ੍ਰਹਮ ਗਿਆਨ ਵਿੱਚ ਇਹੀ ਅਵਸਥਾ 100% ਤੱਕ ਚਲੀ ਜਾਂਦੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਮਨ ਜਿਹੜਾ ਹੈ ਪੈਰਾਂ ਬਾਝੋਂ ਚੱਲਣਾ, ਇਹ ਪੈਰਾਂ ਤੋਂ ਬਿਨਾਂ ਹੀ ਕਿਤੇ ਦੀ ਕਿਤੇ ਹੋ ਕੇ ਮੁੜ ਆਉਂਦਾ ਹੈ। ਵਿਣ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਹੀ ਕਰਤੱਬ ਕਰੀ ਜਾਂਦਾ, ਹੱਥ ਉੱਥੇ ਹੀ ਨੇ, ਪਰ ਮਨ ਆਪਣੇ ਸੰਕਲਪ ਅਤੇ ਵਿਕਲਪ ਹੱਥਾਂ ਨਾਲ ਕਈ ਤਰ੍ਹਾਂ ਦੇ ਕਰਤੱਬ ਕਰਦਾ ਰਹਿੰਦਾ। ਜੀਭੈ ਬਾਝੋਂ ਬੋਲਣਾ, ਫਿਰ ਜ਼ੁਬਾਨ ਤੋਂ ਬਿਨਾਂ ਹੀ ਅੰਦਰ ਬੋਲਦਾ ਰਹਿੰਦਾ। ਜ਼ੁਬਾਨ ਤਾਂ ਬਾਹਰ ਲੱਗੀ ਹੋਈ ਹੈ, ਇਹ ਅੰਦਰ ਹੀ ਬੋਲਦਾ ਰਹਿੰਦਾ, ਆਪਣਾ ਰੌਲਾ ਪਾਉਂਦਾ ਹੀ ਰਹਿੰਦਾ। ਮਹਾਰਾਜ ਜੀ ਜਿਵੇਂ ਫਰਮਾਉਂਦੇ ਨੇ ਚੁੱਪ ਹੈ ਚੁੱਪ ਨਾ ਹੋ ਬਈ, ਇਹ ਚੁੱਪ ਰਹਿਣ ਨਾਲ ਚੁੱਪ ਨਹੀਂ ਹੁੰਦਾ, ਅੰਦਰੋਂ ਤਾਂ ਬੋਲਦਾ ਹੀ ਨਹੀਂ, ਬਾਹਰ ਅੱਖਰ ਨਹੀਂ ਨਿਕਲਦਾ, ਵਾਲੀਆਂ ਵੀ ਬੰਦ ਹੁੰਦਾ ਬਸ। ਪਗਾਂ ਬਿਨ ਹੁਰੀਆਂ ਮਾਰਤਾ, ਬਦਨਾ ਬਿਨ ਖਿਰ ਖਿਰ ਹਾਸਤਾ, ਪੈਰਾਂ ਤੋਂ ਬਿਨਾਂ ਹੀ ਹੁਰੀਆਂ ਮਾਰਦਾ, ਪੈਰਾਂ ਤੋਂ ਬਿਨਾਂ ਹੀ ਦਲੱਤੇ ਮਾਰੀ ਜਾਂਦਾ, ਅਤੇ ਮੂੰਹ ਤੋਂ ਬਿਨਾਂ ਹੀ ਖਿੜ ਖਿੜ ਕੇ ਹੱਸਦਾ। ਕਹਿੰਦਾ ਬੰਦਾ ਕਿ ਮੈਂ ਅੰਦਰੇ ਅੰਦਰ ਹੱਸਦਾ ਸੀ ਇਸ ਗੱਲ 'ਤੇ, ਉਹ ਕਿਹੜਾ ਹੱਸਦਾ ਜਿਹੜਾ ਅੰਦਰੇ ਅੰਦਰ ਹੱਸਦਾ, ਮੂੰਹ ਤਾਂ ਬੰਦ ਸੀ। ਮਹਾਰਾਜ ਕਹਿੰਦੇ ਇਹ ਅੰਦਰ ਕਿਰਿਆ ਚੱਲਦੀ ਰਹਿੰਦੀ ਹੈ, ਬਾਹਰ ਇਹਨੂੰ ਪ੍ਰਗਟ ਕਰੀਏ ਨਾ ਕਰੀਏ, ਇਹ ਮਨ ਜੀਵਤ ਭਾਅ ਤੋਂ ਮਾਰ ਕੇ ਹੁਕਮ ਨੂੰ ਪਛਾਣੇ ਤਾਂ ਫਿਰ ਖਸਮ ਦੇ ਨਾਲ ਮਿਲਣਾ ਹੁੰਦਾ। ਸੱਤਵੇਂ ਭਾਵ 'ਚ ਫਰਮਾਉਂਦੇ ਨੇ ਕਿ ਉਹਦੀ ਪ੍ਰਾਪਤੀ ਜੀਵਤ ਭਾਅ ਤੋਂ ਮਰਨ ਨਾਲ ਹੁੰਦੀ ਹੈ ਜਾਂ ਕਿਸੇ ਹੋਰ ਸਾਧਨ ਨਾਲ। ਸੋ ਕਹਿੰਦੇ ਉਹਦੀ ਪ੍ਰਾਪਤੀ ਭਗਤੀ ਨਾਲ ਵੀ ਹੋ ਜਾਂਦੀ ਹੈ, ਪਰ ਕਿਉਂਕਿ ਇਨਸਾਨ ਭਗਤੀ ਸਹੀ ਢੰਗ ਨਾਲ ਕਰਦਾ ਨਹੀਂ, ਭਗਤੀ ਹੁੰਦੀ ਹੈ ਮਨ ਦੇ ਨਾਲ, ਇੱਕ ਹੁੰਦੀ ਹੈ ਵਾਚਕ, ਇੱਕ ਹੁੰਦੀ ਉਪਾਸ, ਇੱਕ ਹੁੰਦੀ ਮਾਨਸਿਕ ਭਗਤੀ। ਵਾਚਕ ਹੁੰਦੀ ਮੂੰਹ ਨਾਲ ਜਿਹੜਾ ਬੋਲ ਕੇ ਵਾਹਿਗੁਰੂ ਵਾਹਿਗੁਰੂ ਕਰਦਾ, ਉਪਾਸ ਹੁੰਦੀ ਜਿਹੜੀ ਅੰਦਰ ਅੰਦਰ ਮੂੰਹ ਬੰਦ ਕਰਕੇ ਜ਼ੁਬਾਨ ਨਾਲ ਕਹਿੰਦਾ ਵਾਹਿਗੁਰੂ ਵਾਹਿਗੁਰੂ। ਮਾਨਸ ਹੁੰਦੀ ਹੈ ਜਿਹੜੀ ਭਗਤੀ, ਉਹ ਮਨ ਦੇ ਨਾਲ ਹੁੰਦੀ। ਇੱਥੇ ਕਹਿੰਦੇ ਪਰਮੇਸ਼ੁਰ ਦੀ ਪ੍ਰਾਪਤੀ ਤਾਂ ਹੁੰਦੀ ਜੇ ਮਾਨਸਿਕ ਭਗਤੀ ਕਰੇ ਮਨ ਦੇ ਨਾਲ, ਕਿਉਂਕਿ ਮਾਨਸਿਕ ਭਗਤੀ ਸਾਰਿਆਂ ਤੋਂ ਸ੍ਰੇਸ਼ਟ ਹੈ। ਮੂੰਹ ਨਾਲ ਤਾਂ ਹਰ ਕੋਈ ਕਹਿੰਦਾ ਨਜ਼ਰ ਆ ਰਿਹਾ ਹੈ, ਰਾਮ ਰਾਮ, ਹਰੀ ਹਰੀ, ਗੋਬਿੰਦ ਗੋਬਿੰਦ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ ਕਰਦਾ ਹੀ ਨਜ਼ਰ ਆਉਂਦਾ। ਜੇ ਵਿਚਾਰ ਕੇ ਦੇਖੀਏ ਤਾਂ ਉਹਦਾ ਮਨ ਹੀ ਅੰਦਰੋਂ ਭਗਤੀ ਕਰਦਾ, ਦਿਖਾਵੇ ਮਾਤਰ ਲੋਕਾਂ ਨੂੰ ਹਰੇਕ ਕੋਈ ਦਿਖਾਉਂਦਾ ਮੈਂ ਬੜਾ ਭਗਤ। ਜਿਵੇਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਮਾਨਸਿਕ ਭਗਤੀ ਕੀਤੀ, ਜਿਸ ਵੇਲੇ ਗੋਇੰਦਵਾਲ ਸਾਹਿਬ ਬਾਉਲੀ ਸਾਹਿਬ ਦੀ ਰਚਨਾ ਕਰਕੇ ਸੰਗਤਾਂ ਦੀ ਆਵਾਜਾਈ ਬਹੁਤ ਵੱਧ ਗਈ ਅਤੇ ਗੁਰੂ ਸਾਹਿਬ ਜੀ ਦਾ ਸਵਾਇਆ ਤੋਂ ਸਵਾਇਆ ਪ੍ਰਤਾਪ ਵੱਧਦਾ ਗਿਆ, ਬਹੁਤਾ ਪ੍ਰਤਾਪ ਵੱਧ ਗਿਆ ਤਾਂ ਉਸ ਵਕਤ ਪੰਡਿਤ ਲੋਕ ਬਰਦਾਸ਼ਤ ਨਾ ਕਰ ਸਕੇ, ਈਰਖਾ ਦੀ ਅੱਗ ਵਿੱਚ ਝੁਲਸ ਕੇ ਲਾਹੌਰ ਅਕਬਰ ਬਾਦਸ਼ਾਹ ਅੱਗੇ ਜਾ ਕੇ ਪੁਕਾਰ ਕੀਤੀ ਕਿ ਗੁਰੂ ਅਮਰਦਾਸ ਜੀ ਨੇ ਨਵੀਆਂ ਬਾਣੀਆਂ ਨਵੇਂ ਹੀ ਤੀਰਥ ਰਚ ਕੇ ਪੁਰਾਤਨ ਤੀਰਥਾਂ ਦੀ ਮਾਨਤਾ ਘਟਾ ਦਿੱਤੀ ਹੈ, ਇਹ ਗੱਲ ਠੀਕ ਨਹੀਂ ਕੀਤੀ, ਉਹਨਾਂ ਨੂੰ ਸਮਝਣਾ ਚਾਹੀਦਾ। ਪੰਡਤਾਂ ਤੋਂ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਆਪਣਾ ਅਹਿਲਕਾਰ ਭੇਜ ਕੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਬੁਲਾ ਭੇਜਿਆ। ਜਦ ਆ ਕੇ ਉਸ ਵਕਤ ਸਿਪਾਹੀਆਂ ਨੇ, ਸੁਨੇਹਾ ਦੇਣ ਵਾਲੇ ਨੇ ਆ ਕਿਹਾ ਬਚਨ ਮੱਥਾ ਟੇਕਿਆ, ਲੰਗਰ ਛਕਦੇ ਪਹਿਲਾਂ ਫੇਰ ਆ ਕੇ ਬੇਨਤੀ ਕਰ ਸਕਦਾ, ਅਤੇ ਆਪ ਜੀ ਨੂੰ ਅਕਬਰ ਬਾਦਸ਼ਾਹ ਨੇ ਲਾਹੌਰ ਬੁਲਾਵਾ ਭੇਜਿਆ। ਉਸ ਵੇਲੇ ਗੁਰੂ ਅਮਰਦਾਸ ਜੀ ਨੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਆਪਣੇ ਪਾਸ ਬੁਲਾ ਕੇ ਕਿਹਾ ਬਚਨ ਕਿ ਇਹਦੇ ਨਾਲ ਤੁਸੀਂ ਲਾਹੌਰ ਜਾ ਕੇ ਅਕਬਰ ਬਾਦਸ਼ਾਹ ਦੀ ਤਸੱਲੀ ਕਰਾ ਦਿਓ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਕਿਹਾ ਗਰੀਬ ਨਵਾਜ਼, ਮੈਂ ਤਾਂ ਕੁਝ ਜਾਣਦਾ ਹੀ ਨਹੀਂ, ਉੱਥੇ ਜਾ ਕੇ ਉਹਨਾਂ ਦੇ ਕੀਤੇ ਹੋਏ ਸਵਾਲਾਂ ਦਾ ਜਵਾਬ ਕਿਵੇਂ ਦੇਵਾਂਗਾ। ਉਸ ਵਕਤ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿਹਾ ਪੁਰਖਾ, ਤੂੰ ਉਸ ਵੇਲੇ ਸਾਨੂੰ ਯਾਦ ਕਰਕੇ ਸੱਜੀ ਬਾਂਹ ਵੱਲ ਤੱਕ ਲਵੀਂ, ਤੈਨੂੰ ਸਭ ਕੁਛ ਕੰਠਾਗਰ ਹੋ ਜਾਣਾ, ਯਾਦ ਹੋ ਜਾਣਾ। ਇਹ ਵੀ ਕਿਹਾ ਸੀ ਕਿ ਮੂਲ ਮੰਤਰ ਦੇ ਪੰਜ ਪਾਠ ਕਰ ਲੈਣਾ, ਪੰਜ ਪਾਠ ਜਦੋਂ ਕਰੋਗੇ ਤਾਂ ਉਸ ਵਕਤ ਇਹ ਸਾਰੀਆਂ ਚੀਜ਼ਾਂ ਵੇਦ ਸ਼ਾਸਤਰ ਸਿਮਰਤੀਆਂ ਉਪਨਿਸ਼ਦ ਸਭ ਤੁਹਾਡੇ ਕੋਲ ਖੜ੍ਹੇ ਹੋਣਗੇ। ਕਿਉਂਕਿ ਇਹ ਜਿਹੜੇ ਪੰਡਿਤ ਈਰਖਾ ਕਰਨ ਵਾਲੇ ਅਸਲ ਵਿੱਚ ਇਹ ਅਸਲੀ ਪੰਡਿਤ ਨਹੀਂ ਹਨ, ਇਹ ਤਾਂ ਸਿਰਫ ਇਸ ਕਰਕੇ ਵੀ ਇੱਥੇ ਗੋਇੰਦਵਾਲ ਸਾਹਿਬ ਸੰਗਤ ਆਉਣ ਲੱਗ ਗਈ, ਇਹਨਾਂ ਦੀ ਮਾਨਤਾ ਹੋ ਗਈ, ਇੱਥੇ ਮਾਇਆ ਆਉਣ ਲੱਗ ਗਈ, ਇਹ ਲੋਕ ਉਹ ਨੇ ਜਿਹੜੇ ਮਾਇਆ ਦੇ ਪੁਜਾਰੀ ਨੇ, ਇਸ ਕਰਕੇ ਇਹ ਮਾਇਆ ਕਰਕੇ ਵਡਿਆਈ ਕਰਕੇ ਈਰਖਾ ਵਾਲੇ ਲੋਕ ਹਨ ਇਕੱਠੇ ਹੋ ਕੇ। ਜਿਹੜਾ ਅਸਲ ਪੰਡਿਤ ਪਰਮੇਸ਼ਰ ਦਾ ਪਿਆਰਾ ਹੁੰਦਾ ਉਹ ਐਸੀ ਈਰਖਾ ਨਹੀਂ ਕਰਦਾ, ਇਹਨਾਂ ਨੂੰ ਜਾ ਕੇ ਜਵਾਬ ਦੇਣਾ ਪਵੇਗਾ। ਸੋ ਇਹ ਬਚਨ ਸੁਣ ਕੇ ਮੱਥਾ ਟੇਕ ਕੇ ਆਗਿਆ ਲੈ ਕੇ ਲਾਹੌਰ ਵੱਲ ਚੱਲ ਪਏ। ਜਦੋਂ ਬਾਦਸ਼ਾਹ ਦੀ ਕਚਹਿਰੀ ਪਹੁੰਚੇ ਤਾਂ ਉਹਨੇ ਬੜੇ ਸਨਮਾਨ ਨਾਲ ਬਿਠਾਇਆ ਅਤੇ ਬ੍ਰਾਹਮਣਾਂ ਨੂੰ ਬੁਲਾਵਾ ਭੇਜਿਆ। ਜਦ ਬ੍ਰਾਹਮਣ ਕਚਹਿਰੀ ਵਿੱਚ ਆ ਪਹੁੰਚੇ ਤਾਂ ਬਾਦਸ਼ਾਹ ਨੇ ਕਿਹਾ ਜੋ ਕੁਝ ਹੁਣ ਪੁੱਛਣਾ ਪੁੱਛ ਲਓ। ਬ੍ਰਾਹਮਣਾਂ ਨੇ ਕਿਹਾ ਪੁੱਛੀਏ ਕਿ ਇਹ ਤਾਂ ਗੀਤਾ ਦਾ ਪਾਠ ਕਰਨਾ ਵੀ ਨਹੀਂ ਜਾਣਦੇ। ਉਸੇ ਵੇਲੇ ਹਜ਼ੂਰ ਨੇ ਧੰਨ ਗੁਰੂ ਅਮਰਦਾਸ ਜੀ ਦਾ ਧਿਆਨ ਧਰ ਕੇ ਸੱਜੀ ਬਾਂਹ ਵੱਲ ਤੱਕਿਆ, ਸਾਰੇ ਸ਼ਾਸਤਰਾਂ ਦੀ ਵਿੱਦਿਆ ਕੰਠ ਹੋ ਗਈ। ਸਭ ਤੋਂ ਪਹਿਲਾਂ ਅਰਥਾਂ ਸਮੇਤ ਗੀਤਾ ਦਾ ਪਾਠ ਹੀ ਸੁਣਾਇਆ, ਫਿਰ ਜੋ ਜੋ ਬ੍ਰਾਹਮਣਾਂ ਨੇ ਪ੍ਰਸ਼ਨ ਕੀਤੇ ਉਹਨਾਂ ਦਾ ਉੱਤਰ ਦੇ ਕੇ ਸਾਰਿਆਂ ਨੂੰ ਨਿਰੁੱਤਰ ਕਰ ਦਿੱਤਾ। ਉਹ ਸ਼ਰਮਿੰਦੇ ਹੋ ਕੇ ਵਾਪਸ ਘਰਾਂ ਨੂੰ ਚਲੇ ਗਏ। ਅਕਬਰ ਬਾਦਸ਼ਾਹ ਨੇ ਮਹਾਰਾਜ ਦਾ ਬਹੁਤ ਸਤਿਕਾਰ ਕੀਤਾ, ਸਨਮਾਨ ਕੀਤਾ। ਰਸਤੇ ਵਿੱਚ ਆਉਂਦੇ ਇੱਕ ਦੁਕਾਨ 'ਤੇ ਬੜੇ ਸੋਹਣੇ ਕੱਪੜੇ ਵੇਖ ਕੇ ਉੱਥੇ ਖਲੋ ਗਏ ਅਤੇ ਮਨ ਵਿੱਚ ਆਖਦੇ ਕੱਪੜੇ ਮੇਰੇ ਸਤਿਗੁਰਾਂ ਦੇ ਪਹਿਰਨੇ ਯੋਗ ਨੇ, ਪਰ ਕੋਲ ਉਨੇ ਪੈਸੇ ਨਾ ਲੈ ਕੇ ਗਏ, ਰੁਪਈਏ ਉਨੇ ਨਾ ਸੇ, ਥੋੜ੍ਹੇ ਜਿਹੇ ਪੈਸੇ ਲੈ ਗਏ, ਚਲੋ ਉੱਥੇ ਕਿਹੜਾ ਲੋੜ ਪੈਣੀ ਹੈ। ਫਿਰ ਉਹ ਖੜ ਕੇ ਸੋਚਣ ਲੱਗ ਗਏ ਵੀ ਆਹ ਕੱਪੜਾ ਕਿੰਨਾ ਲੱਗੇਗਾ। ਪੁੱਛਿਆ ਦਰਜੀ ਨੂੰ, ਕਹਿਣ ਲਈ ਇੰਨਾ ਕੱਪੜਾ ਲੱਗੇਗਾ ਮਹਾਰਾਜ ਦੇ ਯੋਗੇ ਨੂੰ। ਫਿਰ ਮਹਾਰਾਜ ਨੇ ਮਾਨਸਿਕ ਤੌਰ 'ਤੇ ਖਿਆਲਾਂ ਨਾਲ ਹੀ ਅੱਖਾਂ ਬੰਦ ਕਰਕੇ ਧਿਆਨ ਧਰ ਕੇ ਕੱਪੜਾ ਖਿਆਲਾਂ ਨਾਲ ਹੀ ਲਿਆ। ਫਿਰ ਮਾਨਸਿਕ ਤੌਰ 'ਤੇ ਭਗਤੀ ਹੈ ਸਮਾ ਕੇ ਫਿਰ ਲਿਜਾ ਕੇ ਧਿਆਨ ਨਾਲ ਹੀ ਕੱਪੜਾ ਪਹਿਨਾਉਣ ਲੱਗ ਪਏ। ਉੱਥੋਂ ਖੜਿਆਂ ਨੇ ਗੁਰਦੇਵ ਪਿਤਾ ਜੀ ਨੂੰ ਕੱਪੜੇ ਪਹਿਨਾ ਦਿੱਤੇ। ਜਾਂ ਅੱਗੇ ਤੁਰੇ ਤਾਂ ਫਲਾਂ ਵਾਲੀ ਦੁਕਾਨ 'ਤੇ ਬੜਾ ਹੀ ਸੋਹਣਾ ਅੰਬ ਪਿਆ ਦੇਖ ਕੇ ਕਹਿੰਦੇ ਇਹ ਅੰਬ ਤਾਂ ਗੁਰੂ ਅਮਰਦਾਸ ਜੀ ਦੇ ਚੂਪਣੇ ਯੋਗ ਹੈ। ਦੁਕਾਨਦਾਰ ਤੋਂ ਅੰਬ ਖਰੀਦ ਲਿਆ, ਉਸ ਵਕਤ ਤੁਰ ਪਏ, ਹੱਥ ਵਿੱਚ ਅੰਬ ਪਕੜਿਆ, ਰਸਤੇ ਵਿੱਚ ਹੁਣ ਹੱਥ ਦੀ ਗਰਮੀ ਨਾਲ ਫਿੱਸ ਗਿਆ। ਸੋਚਿਆ ਕਿ ਇੰਨੀ ਦੂਰ ਅੰਬ ਜਾਣਾ ਨਹੀਂ, ਧੋ ਕੇ ਅੰਬ ਗੁਰੂ ਅਮਰਦਾਸ ਜੀ ਦਾ ਧਿਆਨ ਧਰ ਕੇ ਉਹ ਅੰਬ ਚੂਪ ਲਿਆ। ਪਰ ਮਾਨਸਿਕ ਭਗਤੀ ਦੇ ਪ੍ਰਤਾਪ ਕਰਕੇ ਇਹ ਅੰਬ ਗੁਰੂ ਅਮਰਦਾਸ ਜੀ ਨੂੰ ਪਹੁੰਚ ਗਿਆ। ਅੰਬ ਚੂਪ ਕੇ ਗੁਰੂ ਜੀ ਨੇ ਸਿੱਖਾਂ ਤੋਂ ਪਾਣੀ ਮੰਗਵਾ ਕੇ ਆਪਣੇ ਹੱਥ ਕਮਲ ਧੋਤੇ, ਮੁੱਖ ਧੋਤਾ ਅਤੇ ਅੱਛੀ ਤਰ੍ਹਾਂ ਸਾਫ਼ ਕੀਤਾ। ਮੁੱਖ ਸਿੱਖਾਂ ਨੇ ਕਿਹਾ ਮਹਾਰਾਜ ਅੰਬ ਚੂਪਿਆ ਤਾਂ ਨਹੀਂ ਦੇਖਿਆ, ਪਰ ਆਹ ਅੰਬ ਆਪਨੇ ਕੁਰਲੀ ਕੀਤੀ ਜਿਹੜੀ ਇਹਦੇ ਵਿੱਚੋਂ ਜਿਵੇਂ ਅੰਬਾਂ ਦਾ ਸੂਫ ਜਿਹਾ ਬਾਹਰ ਨਿਕਲਦਾ, ਇਹ ਕਿੱਦਾਂ ਆ ਗਿਆ ਹੈ। ਸਤਿਗੁਰੂ ਕਹਿਣ ਲੱਗੇ ਭਾਈ ਜੇਠਾ ਜੀ ਨੇ ਅੰਬ ਚ ਪਾਇਆ ਸਾਨੂੰ, ਇਸ ਕਰਕੇ ਗਿਟਕ ਵੀ ਸਾਂਭ ਕੇ ਰੱਖ ਲਈ। ਸੋ ਮਹਾਰਾਜ ਨੇ ਜਦੋਂ ਧਿਆਨ ਨਾਲ ਚੋਗਾ ਪਹਿਨਾਇਆ ਸੀ ਉਦੋਂ ਸਤਿਗੁਰੂ ਇੱਕ ਬਾਂਹ ਤਾਂ ਕਰਦੇ, ਕਦੇ ਖੱਬੀ ਕਦੇ ਸੱਜੀ, ਕਦੇ ਇੱਧਰ ਹਿਲਦੇ ਨੇ, ਕਦੇ ਤਣੀਆਂ ਕੱਸਦੇ ਨੇ। ਭਾਈ ਬੱਲੂ ਕਹਿਣ ਲੱਗਿਆ, ਮਹਾਰਾਜ ਚੋਗਾ ਤਾਂ ਤੁਸੀਂ ਪਹਿਨਦੇ ਨਹੀਂ, ਪਰ ਕਿਰਿਆ ਸਾਰੀ ਉੱਦਾਂ ਹੀ ਕਰੀ ਜਾਂਦੇ ਹੋ। ਮਹਾਰਾਜ ਕਹਿੰਦੇ, ਹਾਂ ਭਾਈ ਜੇਠਾ ਲਾਹੌਰ ਵਿੱਚ ਖੜਾ ਮੈਨੂੰ ਚੋਗਾ ਪਹਿਨਾ ਰਿਹਾ, ਧਿਆਨ ਦੇ ਨਾਲ ਮਾਨਸਿਕ ਭਗਤੀ ਹੈ, ਇਹ ਕੋਈ ਕੋਈ ਕਰ ਸਕਦਾ ਕਿ ਆਪਣੇ ਮਨ ਦੀ ਭਾਵਨਾ ਨਾਲ ਹੀ ਛਕਾ ਦੇਣਾ। ਇਸ ਕਰਕੇ ਮਾਨਸਿਕ ਪੂਜਾ ਸਭ ਤੋਂ ਸ੍ਰੇਸ਼ਟ ਕਹੀ ਹੈ। ਇਹ ਮਾਨਸਿਕ ਪੂਜਾ ਜਿਹੜੀ ਹੈ, ਅੱਖੀਂ ਬਾਝੋਂ ਵੇਖਣਾ, ਇਹਨਾਂ ਤੋਂ ਬਿਨਾਂ ਮਾਨਸਿਕ ਅੱਖਾਂ ਨਾਲ ਵੇਖਣਾ ਕਰੇ, ਮਨ ਦੀਆਂ ਅੱਖਾਂ ਨਾਲ ਵਿਣ ਕੰਨਾ ਸੁਣਨਾ, ਇਹਨਾਂ ਕੰਨਾਂ ਤੋਂ ਬਿਨਾਂ ਮਾਨਸਿਕ ਕੰਨਾਂ ਨਾਲ ਸੁਣਨਾ ਕਰੇ ਬੰਦਾ, ਪੈਰਾਂ ਬਾਝੋਂ ਚੱਲਣਾ, ਇਹਨਾਂ ਪੈਰਾਂ ਤੋਂ ਬਿਨਾਂ ਮਾਨਸੀ ਪੈਰਾਂ ਨਾਲ ਚੱਲਣਾ ਕਰੇ, ਵਿਣ ਹੱਥਾਂ ਕਰਨਾ, ਇਹਨਾਂ ਹੱਥਾਂ ਤੋਂ ਬਿਨਾਂ ਮਾਨਸੀ ਹੱਥਾਂ ਨਾਲ ਕਰਤੱਬ ਕਰੇ ਬੰਦਾ, ਜੀਭੈ ਬਾਝੋਂ ਬੋਲਣਾ, ਇਹ ਜੀਭਾਂ ਤੋਂ ਬਿਨਾਂ ਮਾਨਸੀ ਜੀਭਾਂ ਨਾਲ ਈਸ਼ਵਰ ਦਾ ਜਸ ਬੋਲਣਾ ਕਰੇ, ਅੰਦਰੇ ਅੰਦਰ ਮਨ ਤੋਂ ਸਿਮਰਨ ਕਰਵਾਵੇ, ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ। ਜੀਵਤ ਭਾਅ ਤੋਂ ਮਰ ਕੇ ਹੁਕਮ ਨੂੰ ਪਛਾਣੇ ਤਾਂ ਫਿਰ ਵਾਹਿਗੁਰੂ ਨਾਲ ਮਿਲਾਪ ਹੁੰਦਾ। ਫਿਰ ਅੱਠਵੇਂ ਭਾਵ ਅਰਥ ਵਿੱਚ ਕਹਿੰਦੇ, ਜੀਵਤ ਭਾਅ ਦੇ ਮਰਨ ਨਾਲ ਜਦ ਬ੍ਰਹਮ ਗਿਆਨ ਹੁੰਦਾ ਹੈ ਤਾਂ ਬ੍ਰਹਮ ਗਿਆਨੀ ਨੂੰ ਕਰਮਾਂ ਦਾ ਫਲ ਮਿਲਦਾ ਕਿ ਨਹੀਂ? ਕਿਉਂਕਿ ਬ੍ਰਹਮ ਗਿਆਨੀ ਨੂੰ ਕਰਮਾਂ ਦਾ ਫਲ ਨਹੀਂ ਮਿਲਦਾ, ਕਿਉਂਕਿ ਉਹ ਭੋਗਤਾ ਹੀ ਹੈ, ਭੋਗਤਾ ਹਨ। ਇਹਦੇ ਵਿੱਚ ਜਿਸ ਪ੍ਰਕਾਰ ਉਹ ਕੋਈ ਵੀ ਕਰਮ ਮਨ ਕਰਕੇ ਨਹੀਂ ਕਰਦੇ, ਉਹ ਕਿਸੇ ਕੰਮ ਨੂੰ ਹੰਕਾਰ ਨਾਲ ਨਹੀਂ ਕਰਦੇ, ਇਹ ਚੀਜ਼ਾਂ ਬੜੀਆਂ ਡੂੰਘੀਆਂ, ਆਮ ਬੰਦੇ ਦੀ ਸਮਝ ਤੋਂ ਕਾਫ਼ੀ ਦੂਰ ਨੇ ਇਹ, ਪਰ ਸੁਣ ਲੈਣੀਆਂ ਅੱਛੀਆਂ ਨੇ, ਸਾਰਿਆਂ ਤੋਂ ਵੀ ਨਹੀਂ ਦੂਰ। ਬਹੁਤ ਜਾਣੇ ਪ੍ਰੇਮੀ ਬੈਠੇ ਵੀ ਨੇ ਥਾਂ ਥਾਂ 'ਤੇ ਰੱਬ ਦੇ ਪਿਆਰੇ, ਜੋ ਇਹਨਾਂ ਅਵਸਥਾਵਾਂ ਨੂੰ ਮਾਣਦੇ ਵੀ ਨੇ, ਆਨੰਦ ਮਾਣਦੇ ਨੇ। ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਕਿ ਇੱਕ ਬ੍ਰਹਮ ਗਿਆਨ ਦੇ ਵਿੱਚ ਰੱਤੇ ਹੋਏ ਜੀਵ ਵਾਸਤੇ, ਕਰੈ ਜਗ ਕੋਟਕ ਨਹੀਂ ਪੁੰਨ ਕੋ, ਹਨੈ ਵਿਪਰ ਕੇਤੇ ਨਹੀਂ ਪਾਪ ਕੋ। ਕਰੋੜਾਂ ਜਗ ਕਰ ਦਿੰਦਾ ਬ੍ਰਹਮ ਗਿਆਨੀ, ਪਰ ਉਹਨੂੰ ਪੁੰਨ ਨਹੀਂ ਲੱਗਦਾ ਉਹਦਾ। ਜੇ ਉਹ ਕਰੋੜਾਂ ਕਹਿੰਦੇ ਪਾਪ ਵੀ ਕਰ ਦੇਵੇ ਤਾਂ ਵੀ ਉਹਦਾ ਪਾਪ ਨਹੀਂ ਲੱਗਦਾ। ਉਹ ਅਵਸਥਾ ਹੀ ਇਹੋ ਜਿਹੀ ਹੁੰਦੀ ਹੈ, ਉੱਥੇ ਜਾ ਕੇ ਹੀ ਆਪਾਂ ਇਹ ਦੇਖ ਸਕਦੇ ਹਾਂ। ਆਮ ਬੰਦੇ ਨੂੰ ਤਾਂ ਇਹ ਸਮਝਾ ਵੀ ਨਹੀਂ ਸਕਦੇ ਆਪਾਂ, ਆਮ ਬੰਦੇ ਦੀ ਸੋਚ ਤੋਂ ਪਰੇ ਹੈ ਗੱਲਾਂ। ਉਹ ਜਦੋਂ ਉੱਥੇ ਅਵਸਥਾ ਜਾਂਦਾ ਹੈ, ਬ੍ਰਹਮ ਗਿਆਨ 'ਚ ਚਲਿਆ ਜਾਂਦਾ, ਫਰਕ ਅਰਥਾਂ ਦਾ ਥੋੜ੍ਹਾ ਥੋੜ੍ਹਾ ਹੀ ਹੋਵੇਗਾ, ਕਿਉਂਕਿ ਮਨ, ਬ੍ਰਹਮ ਗਿਆਨ, ਜੀਵ, ਜੀਵ ਤੋਂ ਭਾਵ ਤੋਂ ਮਰਨਾ, ਉਸੇ ਪ੍ਰਕਾਰ ਹੀ ਅਰਥ ਆਉਣਗੇ। ਅੱਖੀਂ ਬਾਝੋਂ ਵੇਖਣਾ, ਅੱਖਾਂ ਨਾਲ ਦੇਖਦੇ ਹੋਏ ਵੀ ਅਸੀਂ ਅੱਖਾਂ ਸੇ ਦੇਖਣੇ ਤੋਂ ਬਿਨਾਂ ਨੇ, ਭਾਵ ਬ੍ਰਹਮ ਗਿਆਨੀ ਸਾਰਾ ਕੁਝ ਦੇਖਦੇ ਹੁੰਦੇ ਨੇ ਪਰ ਅਣਡਿੱਠ ਕਰ ਦਿੰਦੇ ਨੇ। ਇਹੀ ਬਸ ਉਹਨਾਂ ਦਾ ਹੈ, ਅੱਖਾਂ ਤੋਂ ਬਿਨਾਂ ਦੇਖਣ ਦਾ ਹੀ ਕਿਰਿਆ ਕਰਦੇ ਨੇ, ਦੇਖਦੇ ਹੋਏ ਵੀ ਨਹੀਂ ਦੇਖਦੇ। ਵਿਣ ਕੰਨਾ ਸੁਣਨਾ, ਕੰਨਾਂ ਨਾਲ ਸੁਣਦੇ ਹੋਏ ਵੀ ਕੰਨਾਂ ਸੇ ਸੁਣਨ ਤੋਂ ਬਿਨਾਂ ਨੇ, ਸੁਣਦੇ ਨੇ ਸਾਰਾ ਕੁਛ, ਪਰ ਆਪਾਂ ਕੋਈ ਚੀਜ਼ ਅੱਖਾਂ ਨਾਲ ਦੇਖ ਕੇ ਮਨ ਤੱਕ ਲੈ ਜਾਂਦੇ ਹਾਂ, ਸਾਡੇ ਮਨ 'ਤੇ ਉਹਦਾ ਪ੍ਰਭਾਵ ਪੈ ਜਾਂਦਾ। ਪਾਤਰਿਆ ਰੂਪ ਨਾ ਪੇਖਾ ਨੇਤਰ, ਤਾਹੀਓ ਕਿਹਾ ਬ੍ਰਹਮ ਗਿਆਨੀ ਦੇ ਅੱਗੇ ਕਿੰਨਾ ਹੀ ਸੁੰਦਰ ਸਰੂਪ ਆ ਜਾਵੇ, ਉਹ ਉਹਨੂੰ ਮਨ ਤੱਕ ਨਹੀਂ ਲੈ ਕੇ ਜਾਂਦਾ, ਉੱਥੋਂ ਹੀ ਕੱਟ ਕਰ ਦਿੰਦਾ, ਕਿਉਂਕਿ ਉਹਦੇ ਹਿਰਦੇ 'ਚ ਨਾਮ ਵਸਿਆ ਹੋਇਆ। ਬ੍ਰਹਮ ਗਿਆਨੀ ਕੰਨਾਂ ਨਾਲ ਸੁਣਦੇ ਨੇ ਪਰ ਉਹ ਉਸ ਚੀਜ਼ ਨੂੰ ਅੰਦਰ ਤੱਕ ਲੈ ਕੇ ਹੀ ਨਹੀਂ ਜਾਂਦੇ, ਬਾਹਰੇ ਬਾਹਰੀ ਚੀਜ਼ ਰਹਿ ਜਾਂਦੀ ਹੈ ਜਿਹੜੀ ਮਾੜੀ ਹੈ, ਕਿਉਂਕਿ ਉਹਨਾਂ ਦੇ ਹਿਰਦੇ 'ਚ ਨਾਮ ਹੈ। ਪੈਰਾਂ ਬਾਝੋਂ ਚੱਲਣਾ, ਪੈਰਾਂ ਨਾਲ ਚੱਲਦੇ ਹੋਏ ਵੀ ਪੈਰਾਂ 'ਤੇ ਚੱਲਣੇ ਤੋਂ ਬਿਨਾਂ ਹੀ ਨੇ ਉਹ, ਕਿਉਂ? ਕਿਉਂਕਿ ਉਹਨਾਂ ਦਾ ਮਨ ਸਥਿਰ ਹੈ ਅੰਦਰ। ਆਪਾਂ ਤਾਂ ਤੁਰੇ ਜਾਂਦੇ, ਹੋਰ ਤਰ੍ਹਾਂ ਤੁਰਦੇ ਹਾਂ, ਉਹਨਾਂ ਦਾ ਤੋਰ ਵੱਖਰੀ ਹੁੰਦੀ। ਹੁਣ ਇਹ ਅਵਸਥਾ ਨੂੰ ਗੱਲੀ ਬਾਤੀ ਨਹੀਂ ਸਮਝ ਸਕਦੇ ਆਪਾਂ, ਜਿਨ੍ਹਾਂ ਨੂੰ ਕੁਛ ਕੰਨ ਭਾਵੇ ਉਹ ਸਮਝ ਜਾਂਦੇ ਨੇ, ਕਿਉਂਕਿ ਜਿਹਦਾ ਮਨ ਟਿਕਿਆ ਹੋਇਆ ਹੈ ਉਹ ਤੁਰਿਆ ਹੋਇਆ ਵੀ ਨਹੀਂ ਤੁਰਦਾ, ਦੇਖਦਾ ਹੋਇਆ ਵੀ ਨਹੀਂ ਦੇਖਦਾ, ਸੁਣਦਾ ਹੋਇਆ ਵੀ ਨਹੀਂ ਸੁਣਦਾ, ਅਤੇ ਜਿਹਦਾ ਮਨ ਨਹੀਂ ਟਿਕਿਆ ਉਹ ਬੈਠਾ ਹੀ ਤੁਰਿਆ ਫਿਰਦਾ, ਉਹ ਬੈਠਾ ਹੀ ਦੇਖੀ ਜਾਂਦਾ ਦੂਰ, ਉਹ ਬੈਠਾ ਹੀ ਸੁਣੀ ਜਾਂਦਾ ਸਾਰਾ। ਉਹ ਪਹਿਲਾਂ ਕਹੇ ਆਏ ਹਾਂ ਆਪਾਂ ਮਨ ਦੀ ਅਵਸਥਾ, ਵਿਣ ਹੱਥਾਂ ਕਰਨਾ। ਬ੍ਰਹਮ ਗਿਆਨੀ ਹੱਥਾਂ ਨਾਲ ਕਰਤੱਬ ਕਰਦੇ ਹੋਏ, ਹੱਥਾਂ ਸੇ ਕਹਿੰਦੇ ਕਰਤੱਬ ਕਰਨ ਤੋਂ ਬਿਨਾਂ ਨੇ, ਕਰਤੱਬ ਕਰਦੇ ਨਜ਼ਰ ਆਉਂਦੇ ਨੇ ਭਾਈ ਭਿਖਾਰੀ ਵਾਂਗੂ। ਜਿਵੇਂ ਭਾਈ ਗੁਰਮੁਖ ਨੇ ਜਾ ਕੇ ਦੇਖਿਆ, ਪੰਜਵੇਂ ਪਾਤਸ਼ਾਹ ਤੋਂ ਪੁੱਛਿਆ ਕੋਈ ਸਿੱਖ ਦਿਖਾਓ ਆਪਣਾ ਜਿਹੜਾ ਨਿਰਲੇਪ ਜਿਹਾ ਹੋਵੇ, ਜਾ ਕੇ ਦੇਖਿਆ ਕੰਮ ਤਾਂ ਕਰਦੇ ਨੇ ਬ੍ਰਹਮ ਗਿਆਨੀ ਦੇਖਣ ਨੂੰ ਲੱਗਦੇ ਨੇ ਆਮ ਇਨਸਾਨਾਂ ਵਾਂਗੂ ਹੀ ਹੁੰਦੇ ਨੇ, ਬੰਦਾ ਹੀ ਹੁੰਦਾ ਉਹ ਵੀ। ਬ੍ਰਹਮ ਗਿਆਨੀ ਦੇਖਣ ਨੂੰ ਹੱਥਾਂ ਨਾਲ ਕਰਤੱਬ ਕਰਦਾ ਨਜ਼ਰ ਆ ਰਿਹਾ ਪਰ ਉਹ ਨਹੀਂ ਕਰ ਰਿਹਾ। ਕਿਉਂ? ਕਿਉਂਕਿ ਉਹਦੀ ਮਾਨਸਿਕ ਅਵਸਥਾ ਅੰਦਰੋਂ ਟਿਕੀ ਹੋਈ ਹੈ, ਉਹ ਉਸ ਤਰ੍ਹਾਂ ਕੰਮ ਨਹੀਂ ਕਰਦਾ ਜਿਵੇਂ ਗ੍ਰਿਸਤੀ ਕਰਦਾ। ਉਹ ਬਾਹਰ ਲੋਕਾਂ ਨੂੰ ਦਿਖਾਵੇ ਲਈ ਕਰਦਾ, ਠਾਠਾ ਬਾਗਾ ਹੀ ਕਰੀ ਜਾਂਦਾ ਲੋਕਾਂ ਨਾਲ। ਲੋਕਾਂ ਨੂੰ ਸਿਓ ਮੇਰਾ ਠਾਠਾ ਬਾਗਾ, ਜੀਭ ਬਾਜਹੋਂ ਬੋਲਣਾ, ਜੀਭ ਨਾਲ ਬੋਲਦੇ ਹੋਏ ਵੀ ਜੀਭ ਨਾਲ ਬੋਲਦੇ ਨਹੀਂ ਹਨ ਉਹ। ਕਿਉਂ? ਉਹ ਗੱਲਾਂ ਜਿਹੜੀਆਂ ਕਰਦੇ ਨੇ ਉਹ ਅਲੱਗ ਨੇ, ਇੱਕ ਉਹਨਾਂ ਦੇ ਅੰਦਰ ਹੋਰ ਜ਼ਬਾਨ ਹੁੰਦੀ, ਉਹ ਪਾਠ ਕਰੀ ਜਾਂਦੀ ਹੈ। ਇਹ ਹੁਣ ਦੋ ਜੇਬਾਂ ਹੋ ਗਈਆਂ, ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਵੀ ਸੌ ਬੋਲੀ ਵੀ ਜਾਂਦੇ ਤਾਂ ਰੋਮ ਰੋਮ ਸਿਮਰਨ ਕਰੀ ਜਾਂਦੇ ਨੇ। ਬ੍ਰਹਮ ਗਿਆਨ ਦੀ ਦਸ਼ਾ, ਨਾਲੇ ਗੱਲਾਂ ਕਰੀ ਜਾਂਦੇ, ਨਾਲੇ ਅੰਦਰ ਸਿਮਰਨ ਹੋਈ ਜਾਂਦਾ, ਨਾਲੇ ਗੱਲਾਂ ਕਰੀ ਜਾਂਦੇ, ਨਾਲੇ ਅੰਦਰ ਜਪਜੀ ਸਾਹਿਬ ਕਰੀ ਜਾਂਦੇ ਨੇ। ਇਹ ਗੱਲਾਂ ਆਪਾਂ ਨਹੀਂ ਕਰ ਸਕਦੇ। ਇਸ ਵਜ੍ਹਾ ਸੇ ਜੀਵਤ ਭਾਵ ਤੋਂ ਮਰ ਕੇ ਹੁਕਮ ਨੂੰ ਪਛਾਣੇ ਤਾਂ ਖਸਮ ਨਾਲ ਮਿਲਾਪ ਹੁੰਦਾ। ਨੌਵਾਂ ਭਾਵ ਅਰਥ ਕਹਿੰਦੇ ਨੇ ਕਿਹਨੂੰ ਵੇਖਣਾ ਤੇ ਸੁਣਨਾ ਕਰੀਏ। ਉੱਤਰ ਦਿੰਦੇ ਹੋਏ ਮਹਾਰਾਜ ਕਹਿੰਦੇ ਨੇ ਅੱਖੀਂ ਬਾਜਹੋਂ ਵੇਖਣਾ, ਜੋ ਪਰਮੇਸ਼ੁਰ ਅੱਖਾਂ ਤੋਂ ਬਿਨਾਂ ਉਹਨੂੰ ਵੇਖਣਾ ਕਰੇ। ਹੁਣ ਤੁਸੀਂ ਕਹੋਗੇ ਉਹਦੀਆਂ ਅੱਖਾਂ ਨਾਲੇ ਕਹਿ ਕੇ ਆਏ, ਉਹ ਅੰਤਰੀਵ ਅੱਖਾਂ ਨੇ, ਦੇਖਦਾ ਉਹ ਸਾਰਿਆਂ ਨੂੰ ਆ, ਪਰ ਸਾਡੇ ਵਰਗੀਆਂ ਅੱਖਾਂ ਨਹੀਂ ਹੈਗੀਆਂ ਜਿਵੇਂ ਆਪਣੇ ਲੱਗੀਆਂ ਹੋਈਆਂ ਨੇ। ਇਸ ਕਰਕੇ ਉਹ ਅੱਖਾਂ ਤੋਂ ਬਿਨਾਂ ਜੋ ਹੈ, ਅੱਖਾਂ ਤੋਂ ਬਿਨਾਂ ਇਉਂ ਵੀ ਹੈ। ਕਿੰਨੇ ਖੋਟੇ ਕੰਮ ਹੋ ਰਹੇ ਦੁਨੀਆਂ 'ਚ ਰਾਤ ਦਿਨ, ਰੱਬ ਦੇਖਦਾ ਹੋਇਆ ਵੀ ਨਹੀਂ ਦੇਖਦਾ ਉਹਨਾਂ ਨੂੰ। ਉਹ ਕਹਿੰਦਾ ਆਪਣੇ ਆ ਕਿਰਿਆ ਆਪ ਹੀ ਕਰ ਰਿਹਾ, ਆਪੇ ਬੀਜੇਗਾ ਆਪੇ ਖਾਵੇਗਾ। ਉਹ ਅੱਖਾਂ ਤੋਂ ਬਿਨਾਂ ਜੋ ਪਰਮਾਤਮਾ ਉਹਨੂੰ ਦੇਖਣਾ ਕਰੇ, ਵਿਣ ਕੰਨਾ ਸੁਣਨਾ, ਜੋ ਪਰਮੇਸ਼ੁਰ ਕੰਨਾਂ ਤੋਂ ਬਿਨਾਂ ਉਹਦੇ ਜਸ ਨੂੰ ਸੁਣਨਾ ਕਰੇ। ਉਹਦੇ ਕੰਨ ਪ੍ਰਤੱਖ ਨਜ਼ਰ ਨਹੀਂ ਆਉਂਦੇ ਪਰ ਹੈਨ ਤਾਂ ਜ਼ਰੂਰ। ਪੈਰਾਂ ਬਾਜਹੋਂ ਚੱਲਣਾ, ਜੋ ਪਰਮੇਸ਼ੁਰ ਪੈਰਾਂ ਤੋਂ ਬਿਨਾਂ ਉਹਦੇ ਵੱਲ ਚੱਲਣਾ ਕਰੇ। ਭਾਵ ਮਾਨਸਿਕ ਤੌਰ 'ਤੇ ਹੁਣ ਉਹਦੇ ਵੱਲ ਹੀ ਤੁਰ ਸਕਦੇ ਹਾਂ ਆਪਾਂ। ਚਰਨ ਚਲੋ ਮਾਰਗ ਗੋਬਿੰਦ ਮਿਟੈ, ਪਾਪ ਜਪੀਐ ਹਰ ਬਿੰਦ। ਵਿਣ ਹੱਥਾਂ ਕਰਨਾ, ਜੋ ਪਰਮੇਸ਼ੁਰ ਹੱਥਾਂ ਤੋਂ ਬਿਨਾਂ ਉਹਦੀ ਪ੍ਰਾਪਤੀ ਦੇ ਕਰਤੱਬ ਕਰੇ। ਜੀਭੈ ਬਾਜਹੋਂ ਬੋਲਣਾ, ਜੋ ਪਰਮੇਸ਼ੁਰ ਜੀਵ ਤੋਂ ਬਿਨਾਂ ਪਰ ਫਿਰ ਵੀ ਆਕਾਸ਼ਬਾਣੀ ਕਰ ਦਿੰਦਾ, ਉਹਦੇ ਜਸ ਨੂੰ ਬੋਲਣਾ ਕਰੇ, ਆਵਾਜ਼ ਆ ਜਾਂਦੀ। ਜਿਵੇਂ ਕਈ ਸਿੰਘਾਂ ਨਾਲ ਐਸੀ ਵਾਪਰ ਜਾਂਦੀ ਗੱਲ, ਆਵਾਜ਼ ਆਉਂਦੀ ਬਸ, ਦੀਂਦਾ ਨਹੀਂ ਹੈ ਕੁਛ। ਆਵਾਜ਼ ਦੇ ਕੇ ਕਹਿੰਦੇ ਇੱਧਰ ਨਹੀਂ ਜਾਣਾ, ਰਾਹ ਠੀਕ ਨਹੀਂ ਹੈ, ਇੱਧਰ ਜਾਣਾ, ਆਹ ਖਾਣਾ ਨਹੀਂ ਖਾਣਾ, ਆਵਾਜ਼ ਤੋਂ ਬਿਨਾਂ ਹੀ। ਆਵਾਜ਼ ਤਾਂ ਆ ਰਹੀ, ਸਰੀਰ ਨਹੀਂ ਦਿਖਦਾ। ਹਜ਼ੂਰ ਸਾਹਿਬ ਜਿਵੇਂ ਰਾਤ ਨੂੰ 12 ਵਜੇ ਕੋਈ ਸਿੰਘ ਕਮਾਈ ਕਰਦਾ ਸੀ ਬਹੁਤ, 12 ਕੁ ਵਜੇ ਨੇ ਜਦ ਸੀ ਉੱਧਰ ਲਈ, ਉਹਨੂੰ ਆਵਾਜ਼ ਆਉਣੀ, ਸਿੰਘਾ ਬਈ ਇਸ਼ਨਾਨ ਕਰਕੇ ਆਪਣਾ ਪੋਥੀ ਲਿਆ ਤੈਨੂੰ ਸੰਥਿਆ ਕਰਾ ਦਈਏ। ਉਹ ਵੀ ਇਸ਼ਨਾਨ ਕਰਕੇ ਥਮਲੇ ਨਾਲ ਲੰਗਰ ਸਾਹਿਬ 'ਚ ਖੜ੍ਹ ਜਾ ਕਰੇ। ਉਹਨੂੰ ਸੰਥਿਆ ਕਰਾਈ ਜਾਂਦੀ ਪਰ ਆਵਾਜ਼ ਆਉਂਦੀ ਹੈ ਪਰ ਦਿਖਦਾ ਕੋਈ ਵੀ ਨਹੀਂ। ਇੱਕ ਦਿਨ ਕਹਿੰਦਾ ਮਹਾਰਾਜ ਮੈਨੂੰ ਦੱਸ ਤਾਂ ਦਿਓ ਤੁਸੀਂ ਹੈ ਕੌਣ। ਉਹ ਕਹਿੰਦੇ ਤੂੰ ਲੰਗਰ ਸੇਵਾ ਕਰਦਾ ਤਾਂ ਅਸੀਂ ਤੇਰੇ 'ਤੇ ਬਹੁਤ ਖੁਸ਼ ਹਾਂ, ਅਸੀਂ ਸ਼ਹੀਦ ਸਿੰਘ ਹਾਂ, ਇਸ ਕਰਕੇ ਤੂੰ ਸੰਥਿਆ ਕਰ ਬਸ ਆਪਣੀ। ਪੰਜ ਬਾਣੀਆਂ ਦੀ ਸੰਥਿਆ ਕਰਾਤੀ, ਹੌਲੀ ਹੌਲੀ ਪੰਜ ਗ੍ਰੰਥੀ ਕਰਾਤੀ। ਇਉਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਜੀਵਤ ਭਾਅ ਤੋਂ ਮਰ ਕੇ ਹੁਕਮ ਨੂੰ ਪਛਾਣੇ ਤਾਂ ਅਜਿਹੇ ਪਰਮਾਤਮਾ ਨਾਲ ਫਿਰ ਸਾਡਾ ਮਿਲਣਾ ਹੁੰਦਾ। ਦਸਵਾਂ ਭਾਵ ਕਹਿੰਦੇ ਨੇ ਇਹ ਜੀਵ ਕੈਸਾ ਮਹਾਰਾਜ ਜੀ, ਅੱਖੀਂ ਬਾਜਹੋਂ ਵੇਖਣਾ, ਇਹਨਾਂ ਅੱਖਾਂ ਤੋਂ ਬਿਨਾਂ ਸੁਪਨਾਵੀ ਅੱਖਾਂ ਨਾਲ ਵੇਖਣਾ ਕਰਦਾ ਇਹ ਜੀਵ, ਆਪਣੇ ਅੰਦਰ ਹੀ ਬੈਠਾ ਉਹ ਵੀ, ਆਪਾਂ ਹੀ ਆ ਉਹ। ਅੱਖਾਂ ਬੰਦ ਕਰਦਾ ਤਾਂ ਵੀ ਦੇਖੀ ਜਾਂਦਾ, ਸੁਣਦਾ ਸੁਪਨਾ ਦੇਖਦਾ, ਕਹਿੰਦਾ ਸੁਪਨਾ ਹੀ ਨਹੀਂ ਆਇਆ। ਇਹ ਉਹੀ ਜੀਵ ਹੈ, ਜੀਵਾਤਮਾ। ਵਿਣ ਕੰਨਾ ਸੁਣਨਾ, ਇਹਨਾਂ ਕੰਨਾਂ ਤੋਂ ਬਿਨਾਂ ਸੁਪਨਾਵੀ ਕੰਨਾਂ ਨਾਲ ਇਹ ਸੁਣਨਾ ਕਰਦਾ। ਸੁਪਨਾਵੀ ਕੰਨ ਇਹਦੇ ਸੁੱਤੇ ਪਿਆ, ਕਹਿੰਦੇ ਮੇਰੇ ਨਾਲ ਗੱਲਾਂ ਹੋਈਆਂ ਰਾਤ, ਸੁਪਨੇ 'ਚ ਫਲਾਨਾ ਮਿਲਿਆ ਮੇਰੇ ਨਾਲ ਗੱਲਾਂ ਕੀਤੀਆਂ ਨੇ। ਉਹ ਗੱਲਾਂ ਕਿੱਥੋਂ ਕਰ ਲਈ, ਤੂੰ ਸੁੱਤਾ ਪਿਆ ਸੀ। ਕਹਿੰਦੇ ਆਪ ਗੱਲਾਂ ਕੀਤੀਆਂ, ਮੈਂ ਸਾਰੀਆਂ ਸੁਣੀਆਂ, ਮੈਨੂੰ ਯਾਦ ਹੈ, ਨਾਲੇ ਗੱਲਾਂ ਦੇਖੋ ਯਾਦ ਵੀ ਹੈ। ਇਹ ਕਿਹੜਾ ਆ ਗਿਆ ਨਵਾਂ ਹੀ ਬੰਦਾ ਬਈ, ਜਿਹੜਾ ਅੰਦਰ ਦੇਖਦਾ ਸੁਣਦਾ ਸੁੱਤਾ ਪਿਆ, ਗੱਲਾਂ ਕਰ ਲਈਆਂ। ਕਹਿੰਦੇ ਮੈਂ ਸੁੱਤੇ ਪਏ ਨੇ, ਆਪ ਰੋਟੀ ਖਾਧੀ ਆ, ਉਹਨੂੰ ਖਵਾਈ ਆ, ਕੱਪੜੇ ਪਹਿਨੇ ਆ, ਸੁੱਤਾ ਪਿਆ ਹੀ ਜਪਜੀ ਸਾਹਿਬ ਕਰੀ ਜਾਂਦਾ, ਸੁੱਤੇ ਸੁੱਤੇ ਹੀ ਸਾਰਾ ਕੁਛ ਕਰੀ ਜਾਂਦਾ। ਇਹ ਕਿਹੜਾ ਹੋਇਆ? ਇਹੀ ਤਾਂ ਹੈ ਉਹ ਅਸਲ ਆਤਮਾ ਜਿੱਥੇ ਤੱਕ ਆਪਾਂ ਜਾਣਾ। ਪੈਰਾਂ ਬਾਅਦ ਜਹੋਂ ਚੱਲਣਾ, ਇਹਨਾਂ ਪੈਰਾਂ ਤੋਂ ਬਿਨਾਂ ਸੁਪਨਾਵੀ ਪੈਰਾਂ ਨਾਲ ਚੱਲਦਾ ਕਰਦਾ। ਰਾਤ ਨੂੰ ਕਹਿੰਦਾ ਮੈਂ ਇੰਨਾ ਭੱਜਿਆ, ਮੇਰੇ ਮਗਰ ਬੰਦਾ ਪੈ ਗਿਆ ਸੁਪਨੇ 'ਚ, ਮੈਂ ਅੱਗੇ ਅੱਗੇ ਭੱਜਿਆ, ਉਹ ਪਿੱਛੇ ਪਿੱਛੇ, ਨਾਲੇ ਸੁੱਤਾ ਪਿਆ, ਨਾਲੇ ਫੇਰ ਡਰਾਮਾ ਚੱਲ ਰਿਹਾ। ਉਹ ਕੌਣ ਜਿਹੜਾ ਭਾਈ ਦਾ ਰਾਤ ਨੂੰ ਤੁਰਦਾ? ਕਹਿੰਦਾ ਰਾਤ ਮੈਂ ਤੁਰ ਕੇ ਹਰਿਮੰਦਰ ਸਾਹਿਬ ਚਲਿਆ ਗਿਆ। ਉਹ ਤੂੰ ਤੁਰ ਕੇ ਮੱਥਾ ਟੇਕ ਆਇਆ ਜਾ ਕੇ, ਨਾਲੇ ਇੱਥੇ ਸੁੱਤਾ ਪਿਆ। ਇਹ ਐਸਾ ਹੈ ਜੀਵ, ਬਿਨ ਹੱਥਾਂ ਕਰਨਾ। ਇਹ ਜਿਹੜੇ ਦੁਨਿਆਵੀ ਹੱਥ ਹੈ ਇਹ ਤਾਂ ਸੁੱਤੇ ਪਏ ਨੇ, ਇਹ ਤਾਂ ਸਿਰਾਣੇ ਥੱਲੇ ਬਾਂਹ ਦੇ ਕੇ ਸੁੱਤਾ, ਪਰ ਇਹਨਾਂ ਹੱਥਾਂ ਤੋਂ ਬਿਨਾਂ ਸੁਪਨਾਵੀ ਹੱਥਾਂ ਨਾਲ ਕਰਤੱਵ ਕਰਦਾ। ਕਹਿੰਦਾ ਰਾਤ ਸੁਪਨੇ 'ਚ ਕਾਰ ਸੇਵਾ ਕਰਦਾ ਰਿਹਾ। ਅਜੀਬ ਆਦਮੀ, ਨਾਲੇ ਸੁੱਤਾ ਨਾਲੇ ਸੇਵਾ ਕਰੀ ਜਾਂਦਾ ਸੀ। ਇਹ ਵੀ ਅਜੀਬ ਗੱਲ ਹੈ। ਜੀਵੈ ਬਾਜੋਂ ਬੋਲਣਾ, ਇਹ ਜੀਵ ਤੋਂ ਬਿਨਾਂ ਹੀ ਸੁਪਨੇ 'ਚ ਬੋਲੀ ਜਾਂਦਾ ਹੈ। ਇਹੋ ਜਿਹੇ ਜੀਵਤ ਭਾਅ ਤੋਂ ਮਰ ਕੇ ਫਿਰ ਹੁਕਮ ਨੂੰ ਪਛਾਣੇ ਤਾਂ ਖਸਮ ਪਰਮਾਤਮਾ ਨਾਲ ਮਿਲਾਪ ਹੁੰਦਾ।